ਰੱਬ ਦੀ ਰਾਹੀਂ ਬਖਸ਼ਿਆ ਗਿਆ। ਧਨ ਹੈ ਉਹ ਜਿਸ ਦਾ ਪਾਪ ਬਖਸ਼ਿਆ ਗਿਆ ਤੇ ਜਿਸ ਦਾ ਗੁਨਾਹ ਢੱਕਿਆ ਗਿਆ। ਜ਼ਬੂਰ 32:1। ਗਲਤ ਕੰਮ ਜੋ ਅਸੀਂ ਕਰਦੇ ਹਾਂ, ਬਾਈਬਲ ਵਿੱਚ ਉਹਨੂੰ ਗੁਨਾਹ ਕਹਿੰਦੇ ਨੇ, ਸਾਨੂੰ ਰੱਬ ਤੋਂ ਦੂਰ ਕਰਦੇ ਨੇ। ਸਾਨੂੰ ਰੱਬ ਦੇ ਨਾਲ ਚੰਗਾ ਹੋਣ ਲਈ ਰੱਬ ਦੇ ਰਾਹੀਂ ਬਖਸ਼ੇ ਜਾਣ ਦੀ ਲੋੜ ਹੈ। ਹਮੇਸ਼ਾ ਲਈ ਤਿਆਰ ਹੋਣ ਲਈ ਬਾਈਬਲੀ ਬਖਸ਼ਿਸ਼ ਇਹ ਨਹੀਂ ਕਹਿੰਦੀ। ਰੱਬ ਕਹਿੰਦਾ ਹੈ ਉਹਨਾਂ ਦੇ ਗੁਨਾਹਾਂ ਨੂੰ ਨਜ਼ਰਅੰਦਾਜ਼ ਕਰ ਦੇਵੇਗਾ ਔਰ ਉਹਨਾਂ ਗੁਨਾਹਾਂ ਦੀ ਅਬਦੀ ਸਜ਼ਾ ਨੂੰ ਖਤਮ ਕਰ ਦੇਵੇਗਾ। ਨਹੀਂ, ਇਹ ਜੁਰਮਾਨਾ ਅਦਾ ਕਰਨਾ ਹੋਵੇਗਾ। ਚੰਗੀ ਖਬਰ ਅੰਜੀਲ ਇਹ ਆ ਕਿ ਯਸੂ ਬੇਗੁਨਾਹ ਰੱਬ ਇਨਸਾਨ ਨੇ ਸਲੀਬ ਤੇ ਮਰਦੇ ਹੋਏ ਆਪਣੇ ਲਹੂ ਨਾਲ ਤੁਸਾਂ ਲਈ ਇਸ ਸਜ਼ਾ ਨੂੰ ਪਹਿਲੇ ਤੋਂ ਅਦਾ ਕੀਤੀ ਸੀ। ਇੱਕ ਲਿਹਾਜ਼ ਨਾਲ ਉਹਨੇ ਤੁਸਾਂ ਦੀ ਜਗ੍ਹਾ ਲੈ ਲਈ। ਯਸੂ ਤੁਸਾਂ ਦੀ ਕੁਰਬਾਨੀ ਦਾ ਮੁਤਬਾਦਲ ਬਣ ਗਿਆ, ਪਰ ਇਹ ਕਾਫੀ ਨਹੀਂ ਹੈ। ਉਹ ਅਦਾਇਗੀ ਤੁਸਾਂ ਤੇ ਲਾਗੂ ਹੋਣ ਦੀ ਜ਼ਰੂਰਤ ਹੈ, ਤੁਸਾਂ ਦੇ ਖਾਤੇ ਵਿੱਚ ਜਮ੍ਹਾਂ ਕਰ ਦਿੱਤੀ ਗਈ ਹੈ। ਅਹਿਮ ਸਵਾਲ ਇਹ ਆ ਕਿ ਇੰਜ ਕਿਵੇਂ ਹੁੰਦਾ ਹੈ? ਇਹ ਤਦ ਹੁੰਦਾ ਹੈ ਜਦ ਤੁਸੀਂ ਤੌਬਾ ਕਰਦੇ ਹੋ, ਆਪਣੇ ਗੁਨਾਹਾਂ ਤੋਂ ਰੱਬ ਵੱਲ ਰਜੂ ਕਰਦੇ ਹੋ ਤੇ ਯਸੂ ਤੇ ਇਮਾਨ ਰੱਖਦੇ ਹੋ, ਤੇ ਫਿਰ ਉਦੋਂ ਹੀ ਰੱਬ ਨੇ ਤੁਸਾਂ ਨੂੰ ਬਖਸ਼ ਦਿੱਤਾ ਸੀ। ਸਾਡਾ ਮਸਲਾ ਜੁਦਾਈ, ਇਸ ਲਈ ਭਈ ਸਭਨਾ ਗੁਨਾਹ ਕੀਤਾ ਤੇ ਖੁਦਾ ਦੇ ਜਲਾਲ ਤੋਂ ਰਹਿ ਜਾਂਦੇ ਨੇ। ਰੂਮੀਓ 3:23। ਬਲਕਿ ਤੁਹਾਡੀ ਬਦਕਾਰੀ ਨੇ ਤੁਹਾਡੇ ਤੇ ਤੁਹਾਡੇ ਰੱਬ ਦੇ ਦਰਮਿਆਨ ਜੁਦਾਈ ਕਰ ਦਿੱਤੀ ਹੈ ਤੇ ਤੁਹਾਡੇ ਗੁਨਾਹਾਂ ਨੇ ਉਹਨੂੰ ਤੁਸਾਂ ਤੋਂ ਰੂਪੋਸ਼ ਕੀਤਾ, ਇੰਜ ਕਿ ਉਹ ਨਹੀਂ ਸੁਣਦਾ। ਯਸਾਇਆ 59:2। ਤੇ ਜਿਹੜੇ ਖੁਦਾ ਨੂੰ ਨਹੀਂ ਪਛਾਣਦੇ ਤੇ ਸਾਡੇ ਖੁਦਾਵੰਦ ਯਸੂ ਦੀ ਅੰਜੀਲ ਨੂੰ ਨਹੀਂ ਮੰਨਦੇ, ਉਹਨਾਂ ਨੂੰ ਬਦਲਾ ਦੇਵੇਗਾ। ਉਹ ਖੁਦਾਵੰਦ ਦੇ ਚਿਹਰੇ ਤੇ ਉਹਦੀ ਕੁਦਰਤ ਦੇ ਜਲਾਲ ਕੋਲੋਂ ਦੁਰਾਡੇ ਹੋ ਕੇ ਸਦਾ ਦੀ ਹਲਾਕਤ ਦੀ ਸਜ਼ਾ ਪਾਣਗੇ। ਦੂਸਰਾ ਥਸਲਨੀਕੀਓਂ 1:8-9। ਕਿਉਂ ਜੋ ਗੁਨਾਹ ਦੀ ਮਜ਼ਦੂਰੀ ਮੌਤ ਹੈ, ਪਰ ਖੁਦਾ ਦੀ ਬਖਸ਼ਿਸ਼ ਸਾਡੇ ਖੁਦਾਵੰਦ ਯਸੂ ਮਸੀਹ ਵਿੱਚ ਹਮੇਸ਼ਾ ਦੀ ਜ਼ਿੰਦਗੀ ਹੈ। ਰੂਮੀਓ 6:23। ਪਰ ਖੁਦਾ ਆਪਣੀ ਮੁਹੱਬਤ ਦੀ ਖੂਬੀ ਸਾਡੇ ਉੱਤੇ ਇਸ ਤਰ੍ਹਾਂ ਜ਼ਾਹਿਰ ਕਰਦਾ ਹੈ, ਭਈ ਜਦ ਅਸੀਂ ਅਜੇ ਗੁਨਾਹੀ ਸਾਂ, ਮਸੀਹ ਸਾਡੇ ਬਦਲੇ ਮੋਇਆ। ਇਸ ਕਰਕੇ ਮਸੀਹ ਜਦ ਅਸੀਂ ਕਮਜ਼ੋਰ ਸਾਂ, ਵੇਲੇ ਸਿਰ ਬੇਦੀਨੀਆਂ ਦੇ ਬਦਲੇ ਮੋਇਆ। ਰੂਮੀਓ 5:6। ਰੱਬ ਦਾ ਹੱਲ ਮੁਤਬਾਦਲ। ਕਿਉਂ ਜੋ ਖੁਦਾ ਦੁਨੀਆਂ ਨੂੰ ਅਜਿਹਾ ਪਿਆਰ ਕੀਤਾ ਭਈ ਉਸ ਆਪਣਾ ਇਕਲੌਤਾ ਪੁੱਤਰ ਬਖਸ਼ਿਆ, ਤਾਂ ਜੋ ਜਿਹੜਾ ਉਹਦੇ ਉੱਤੇ ਇਮਾਨ ਲਿਆਵੇ ਉਹ ਹਲਾਕ ਨਾ ਹੋਵੇ ਸਗੋਂ ਉਹਨੂੰ ਸਦਾ ਦੀ ਜ਼ਿੰਦਗੀ ਮਿਲੇ। ਯੋਹੰਨਾ 3:16। ਯਸੂ ਉਹਨੂੰ ਆਖਿਆ, ਜੇ ਤੂੰ ਖੁਦਾ ਦੀ ਬਖਸ਼ਿਸ਼ ਨੂੰ ਜਾਣਦਾ ਹੈ ਤੇ ਇਹ ਵੀ ਜਾਣਦਾ ਭਈ ਉਹ ਕੌਣ ਹੈ, ਇਹ ਜਿਹੜਾ ਤੈਨੂੰ ਆਖਦਾ ਹੈ ਭਈ ਮੈਨੂੰ ਪਾਣੀ ਪਿਆ, ਤਾਂ ਤੂੰ ਉਹਦੇ ਕੋਲੋਂ ਮੰਗਦਿਓ ਤੇ ਉਹ ਤੈਨੂੰ ਜੀਵਨ ਦਾ ਪਾਣੀ ਦਿੰਦਾ। ਯੋਹੰਨਾ 4:10। ਪਰ ਖੁਦਾ ਆਪਣੀ ਮੁਹੱਬਤ ਦੀ ਖੂਬੀ ਸਾਡੇ ਉੱਤੇ ਇਸ ਤਰ੍ਹਾਂ ਜ਼ਾਹਿਰ ਕਰਦਾ ਹੈ ਭਈ ਜਦ ਅਸੀਂ ਅਜੇ ਗੁਨਾਹੀ ਸਾਂ, ਮਸੀਹ ਸਾਡੇ ਬਦਲੇ ਮੋਇਆ। ਰੋਮੀਓ 5:8। ਉਹ ਆਪ ਸਾਡੇ ਗੁਨਾਹਾਂ ਨੂੰ ਆਪਣੇ ਬਦਨ ਉੱਤੇ ਚੁੱਕ ਕੇ ਸਲੀਬ ਉੱਤੇ ਚੜ੍ਹ ਗਿਆ, ਤਾਂ ਜੋ ਅਸੀਂ ਗੁਨਾਹ ਵੱਲੋਂ ਮਰ ਕੇ ਰਾਸਤਬਾਜ਼ੀ ਵੱਲੋਂ ਜੀਵੀਏ ਤੇ ਉਹਦੇ ਮਾਰ ਖਾਣ ਨਾਲ ਤੁਸੀਂ ਚੰਗੇ ਕੀਤੇ ਗਏ। 1 ਪਤਰਸ 2:24। ਪਰ ਜਿੰਨਿਆਂ ਉਹਨੂੰ ਕਬੂਲ ਕੀਤਾ ਉਸ ਉਹਨਾਂ ਨੂੰ ਹੱਕ ਦਿੱਤਾ ਭਈ ਖੁਦਾ ਦੇ ਪੁੱਤਰ ਬਣ ਜਾਣ, ਯਾਨੀ ਉਹਨਾਂ ਨੂੰ ਜਿਹੜੇ ਉਹਦੇ ਨਾਂ ਉੱਤੇ ਇਮਾਨ ਲਿਆਉਂਦੇ ਨੇ। ਯੋਹੰਨਾ 1:12 ਤੁਸਾਂ ਦੀ ਬਖਸ਼ਿਸ਼ ਦਾ ਰਾਹ ਮਸੀਹ ਤੇ ਇਮਾਨ। ਸਾਰੇ ਨਬੀ ਉਹਦੇ ਉੱਤੇ ਗਵਾਹੀ ਦਿੰਦੇ ਨੇ ਭਈ ਜੋ ਕੋਈ ਉਹਦੇ ਉੱਤੇ ਇਮਾਨ ਲਿਆਵੇ ਉਹਦੇ ਨਾਂ ਉੱਤੇ ਆਪਣੇ ਗੁਨਾਹਾਂ ਦੀ ਬਖਸ਼ਿਸ਼ ਪਾਵੇਗਾ। ਇਮਾਲ 10:43। ਕਿਉਂ ਜੋ ਤੁਹਾਨੂੰ ਇਮਾਨ ਦੀ ਰਾਹੀਂ ਫਜ਼ਲ ਨਾਲ ਹੀ ਨਜਾਤ ਮਿਲੀ ਹੈ, ਤੇ ਇਹ ਸਾਡੇ ਵੱਲੋਂ ਨਹੀਂ ਪਰ ਖੁਦਾ ਦੀ ਬਖਸ਼ਿਸ਼ ਹੈ, ਤੇ ਨਕੰਮਾਂ ਦੇ ਸਬਬੋਂ ਮਿਲੀ ਹੈ ਤਾਂ ਜੋ ਕੋਈ ਫਖਰ ਨਾ ਕਰੇ। ਇਫਸੀਓ 2:8-9। ਤੁਸੀਂ ਯਸੂ ਤੇ ਯਕੀਨ ਕਰ ਸਕਦੇ ਹੋ, ਸਿਰਫ ਉਹਦੇ ਤੇ ਯਕੀਨ ਨਹੀਂ ਤੋਬਾ ਕਰਕੇ, ਯਾਨੀ ਯਸੂ ਉੱਤੇ ਇਮਾਨ ਲਿਆ ਕੇ। ਇਹ ਦੁਆ ਤੁਸਾਂ ਲਈ ਕਰਨ ਦਾ ਇੱਕ ਤਰੀਕਾ ਹੈ, ਇਹ ਕੋਈ ਹਲਫ ਜਾਂ ਤਰਾਨਾ ਨਹੀਂ ਹੈ। ਅਗਰ ਇਹ ਵਾਕਿਆ ਹੀ ਤੁਸਾਂ ਦੇ ਦਿਲ ਦੀ ਖੁਆਇਸ਼ ਹੈ ਇਹ, ਤੇ ਫਿਰ ਦੁਆ ਮੰਗੀਏ। ਸੋਹਣੇ ਰੱਬ, ਮੈਂ ਆਪਣੀ ਜ਼ਰੂਰਤ ਨੂੰ ਮੰਨਦਾ ਹਾਂ, ਮੈਂ ਗੁਨਾਹਗਾਰ ਹਾਂ, ਮੈਂ ਤੌਬਾ ਕਰਦਾ ਹਾਂ, ਮੈਂ ਆਪਣੇ ਗੁਨਾਹਾਂ ਤੋਂ ਤੇਰੇ ਵੱਲ ਰਜੂ ਕਰਦਾ ਹਾਂ, ਮੈਂ ਯਸੂ ਤੇ ਯਕੀਨ ਰੱਖਦਾ ਹਾਂ ਕਿ ਰੱਬ ਹੋਣੇ ਦੇ ਨਾਤੇ ਉਹ ਮੇਰੇ ਲਈ ਸਲੀਬ ਤੇ ਮੋਇਆ, ਮੈਂ ਉਹਨੂੰ ਆਪਣਾ ਨਜਾਤ ਦਹਿੰਦਾ ਬਣਨ ਦੀ ਦਾਵਤ ਦਿੰਦਾ ਹਾਂ। ਆਮੀਨ। ਯਸੂ ਤੁਹਾਡੇ ਗੁਨਾਹਾਂ ਦਾ ਕਫਾਰਾ ਅਦਾ ਕੀਤਾ, ਤੇ ਯਸੂ ਉੱਤੇ ਇਮਾਨ ਲਿਆਉਣੇ ਨਾਲ ਉਹਦੀ ਅਦਾਇਗੀ ਤੁਹਾਡੀ ਅਦਾਇਗੀ ਬਣ ਗਈ ਹੈ। ਕਿਉਂ ਜੋ ਖੁਦਾ ਦੁਨੀਆ ਨੂੰ ਅਜਿਹਾ ਪਿਆਰ ਕੀਤਾ ਭਈ ਉਸ ਆਪਣਾ ਇਕਲੌਤਾ ਪੁੱਤਰ ਬਖਸ਼ਿਆ, ਤਾਂ ਜੋ ਜਿਹੜਾ ਉਹਦੇ ਉੱਤੇ ਇਮਾਨ ਲਿਆਵੇ ਹਲਾਕ ਨਾ ਹੋਵੇ ਸਗੋਂ ਉਹਨੂੰ ਸਦਾ ਦੀ ਜ਼ਿੰਦਗੀ ਮਿਲੇ। ਯੋਹੰਨਾ 3:16। ਧਨ ਹੈ ਉਹ ਜਿਸ ਦਾ ਪਾਪ ਬਖਸ਼ਿਆ ਗਿਆ ਤੇ ਜਿਸ ਦਾ ਗੁਨਾਹ ਢੱਕਿਆ ਗਿਆ। ਜ਼ਬੂਰ 32:1। ਕਈ ਜ਼ੁਬਾਨਾਂ ਵਿੱਚ ਰੱਬ ਦੇ ਰਾਹੀਂ ਬਖਸ਼ਿਆ ਗਿਆ ਦੀਆਂ ਮੁਫ਼ਤ PDF ਗਾਸਪਲ 316.org ਨਾਲ ਲਿੰਕ ਕੀਤੇ ਗਏ ਹਨ। ਰੱਬ ਦੇ ਰਾਹੀਂ ਬਖਸ਼ਿਆ ਗਿਆ 2। ਜੇ ਤੁਸਾਂ ਦਿਲ ਨਾਲ ਦੁਆ ਮੰਗੀਏ ਤੁਸਾਂ ਨੂੰ ਰੱਬ ਦੇ ਰਾਹੀਂ ਬਖਸ਼ਿਆ ਗਿਆ ਹੈ ਤੇ ਤੁਸੀਂ ਹਮੇਸ਼ਾ ਲਈ ਉਹਦੇ ਕੋਲ ਮਹਿਫੂਜ਼ ਹੋ। ਯਸੂ ਦੀ ਕੁਰਬਾਨੀ ਦੀ ਮੌਤ ਨੇ ਤੁਸਾਂ ਨੂੰ ਬਖਸ਼ਿਆ ਹੈ। ਖੁਦਾ ਨੇ ਵਾਅਦਾ ਕੀਤਾ ਹੈ ਕਿ ਹੁਣ ਤੁਸਾਂ ਕੋਲ ਹਮੇਸ਼ਾ ਦੀ ਜ਼ਿੰਦਗੀ ਤੁਸਾਂ ਦੀ ਮੌਜੂਦਾ ਮਲਕੀਅਤ ਦੇ ਵਾਂਗ ਹੈ, ਤੇ ਤੁਸੀਂ ਅਦਾਲਤ ਵਿੱਚ ਨਹੀਂ ਆਓਗੇ, ਤੇ ਇਹ ਕਿ ਤੁਸੀਂ ਮੌਤ ਤੋਂ ਨਿਕਲ ਕੇ ਜ਼ਿੰਦਗੀ ਵਿੱਚ ਜਾ ਚੁੱਕੇ ਹੋ। ਯੋਹੰਨਾ 5:24। ਤੁਸੀਂ ਮਹਿਫੂਜ਼ ਹੋ, ਇਸ ਲਈ ਕੋਈ ਤੁਸਾਂ ਨੂੰ ਉਹਦੇ ਤਾਕਤਵਰ ਹੱਥ ਤੋਂ ਨਹੀਂ ਖੋ ਸਕਦਾ। ਉਹ ਤੁਸਾਂ ਨੂੰ ਫੜੀ ਰੱਖਦਾ ਹੈ ਬਜਾਏ ਉਹਦੇ ਕਿ ਤੁਸੀਂ ਉਹਨੂੰ ਪਕੜੇ ਰਹੋ। ਯਸੂ ਆਖਿਆ ਤੇ ਮੈਂ ਉਹਨਾਂ ਨੂੰ ਸਦਾ ਦੀ ਜ਼ਿੰਦਗੀ ਦੇਣਾ ਤੇ ਉਹ ਕਦੀ ਹਲਾਕ ਨਾ ਹੋਣਗੇ, ਤੇ ਕੋਈ ਮੇਰੇ ਹੱਥੋਂ ਉਹਨਾਂ ਨੂੰ ਨਹੀਂ ਖੋਵੇਗਾ। ਮੇਰਾ ਬਾਪ ਜਿਸ ਉਹਨਾਂ ਨੂੰ ਮੈਨੂੰ ਦਿੱਤਾ ਹੈ ਤੇ ਸਾਰਿਆਂ ਨਾਲੋਂ ਵੱਡਾ ਹੈ, ਤੇ ਕੋਈ ਬਾਪ ਦੇ ਹੱਥੋਂ ਖੋ ਨਹੀਂ ਸਕਦਾ। ਯੋਹੰਨਾ 10:28-29। ਜੇ ਤੁਸੀਂ ਇਸ ਦੁਆ ਲਈ ਤਿਆਰ ਨਹੀਂ, ਉਹਨੂੰ ਆਪਣੀ ਅਵਲੀਨ ਤਰਜੀਹ ਬਣਾਓ। ਤੁਸਾਂ ਦਾ ਫੈਸਲਾ ਅਬਦੀ ਅਹਿਮੀਅਤ ਔਰ ਨਤੀਜੇ ਦਾ ਹਾਮਲ ਹੈ। ਕਬਰ ਤੋਂ ਵੱਧ ਕੋਈ ਦੂਜਾ ਮੌਕਾ ਨਹੀਂ, ਤੇ ਜਿਵੇਂ ਬੰਦਿਆਂ ਨੂੰ ਇੱਕ ਵਾਰ ਮਰਨਾ ਹੁੰਦਾ ਹੈ ਤੇ ਇਹ ਮਗਰੋਂ ਅਦਾਲਤ ਹੁੰਦੀ ਹੈ। ਇਬਰਾਨੀਓ 27:9। ਅਗਰ ਤੁਸਾਂ ਕੋਲ ਇਹ ਜੇ ਸਵਾਲ ਨੇ ਜਿਹੜੇ ਤੁਸਾਂ ਦੇ ਫੈਸਲੇ ਦੀ ਰਾਹ ਵਿੱਚ ਰੁਕਾਵਟ ਹੈ, ਤੇ ਉਸ ਬੰਦੇ ਨਾਲ ਗੱਲ ਕਰੋ ਜਿਹਨੇ ਇਹ ਤੁਸਾਂ ਨੂੰ ਦਿੱਤਾ ਹੈ। ਮਸਾਲਾਂ ਤੇ ਤਾਰੀਫਾਂ। ਬਖਸ਼ਿਸ਼ ਬਖਸ਼ਿਸ਼ ਬਾਈਬਲ ਦੀ ਬਖਸ਼ਿਸ਼ ਸਾਡੇ ਗੁਨਾਹ ਦੀ ਸਜ਼ਾ ਦੀ ਅਦਾਇਗੀ ਦਾ ਤਕਾਜ਼ਾ ਕਰਦੀ ਹੈ। ਗੁਨਾਹ ਦੀ ਸਜ਼ਾ ਰੱਬ ਤੋਂ ਅਬਦੀ ਅਲੈਦਗੀ ਹੈ। ਬਾਈਬਲ ਦੀ ਬਖਸ਼ਿਸ਼ ਤੁਸਾਂ ਦੇ ਗੁਨਾਹ ਅਤੇ ਉਹਦੀ ਸਜ਼ਾ ਨੂੰ ਤੁਸਾਂ ਤੋਂ ਯਸੂ ਤੱਕ ਮੁੰਤਕਿਲ ਕਰਨਾ ਹੈ। ਰੱਬ ਨੇ ਸਾਡੇ ਗੁਨਾਹ ਅਤੇ ਉਸ ਦੀ ਸਜ਼ਾ ਬੇਗੁਨਾਹ ਯਸੂ ਨੂੰ ਦਿੱਤੀ ਅਤੇ ਫਿਰ ਰੱਬ ਨੇ ਸਾਨੂੰ ਆਪਣੀ ਰਾਸਤਬਾਜ਼ੀ ਦਿੱਤੀ। ਗੋਇਆ ਜੰਨਤ ਵਿੱਚ ਦੋ ਕਿਤਾਬਾਂ ਨੇ, ਪਹਿਲੀ ਤੁਸਾਂ ਦੇ ਖਾਤੇ ਦੀ ਕਿਤਾਬ, ਉਹਦੇ ਵਿੱਚ ਤੁਸਾਂ ਦੇ ਹਰ ਗਲਤ ਕੰਮ ਲਈ ਨਿਸ਼ਾਨ ਹੈ, ਉਹਦੇ ਵਰਕੇ ਨਿਸ਼ਾਨਾਂ ਨਾਲ ਢੱਕੇ ਹੋਏ ਨੇ। ਬਾਈਬਲ ਵਜ਼ਾਹਤ ਨਾਲ ਬਿਆਨ ਕਰਦੀ ਹੈ ਕਿ ਕੁਝ ਸ਼ੈਵਾਂ ਜੋ ਅਸੀਂ ਕਰਦੇ ਹਾਂ ਉਹ ਗੁਨਾਹ ਹੁਕਮ ਦੇ ਗੁਨਾਹ ਨੇ ਅਤੇ ਕੁਝ ਸ਼ੈਵਾਂ ਜੋ ਅਸੀਂ ਨਹੀਂ ਕਰਦੇ ਉਹ ਗੁਨਾਹ ਗਲਤੀ ਦੇ ਗੁਨਾਹ ਨੇ। ਇੱਥੇ ਤੱਕ ਕਿ ਕੁਝ ਖਿਆਲਾਤ ਵੀ ਗੁਨਾਹ ਹੋ ਸਕਦੇ ਨੇ। ਹਰ ਰੋਜ਼ 3 ਗੁਨਾਹ ਹਰ ਸਾਲ 1000 ਦੇ ਬਰਾਬਰ ਨੇ। ਪੂਰੀ ਹਯਾਤੀ ਵਿੱਚ ਇਹ ਬਹੁਤੇ ਸਾਰੇ ਗੁਨਾਹ ਨੇ। ਦੂਜੀ ਕਿਤਾਬ ਬੇਗੁਨਾਹ ਯਸੂ ਦੇ ਖਾਤੇ ਦੀ ਕਿਤਾਬ ਹੈ। ਇਸ ਦੇ ਵਰਕੇ ਸੁਥਰੇ ਅਤੇ ਬੇਦਾਗ ਨੇ। ਜਦ ਤੁਸੀਂ ਯਸੂ 'ਤੇ ਇਮਾਨ ਲਿਆਉਂਦੇ ਹੋ, ਇਹਨਾਂ ਦੋ ਕਿਤਾਬਾਂ ਦੇ ਸਰ ਵਰਕੇ ਬਦਲ ਗਏ ਹੋਣ, ਫਿਰ ਇਸ 'ਤੇ ਤੁਹਾਡੇ ਨਾਂ ਦੀ ਖਾਤੇ ਦੀ ਕਿਤਾਬ ਬਿਲਕੁਲ ਸੁਥਰੀ ਹੈ। ਤੁਹਾਡਾ ਗੁਨਾਹ ਅਤੇ ਉਹਦੀ ਸਜ਼ਾ ਮੁੱਕ ਗਈ ਹੈ। ਇੱਕ ਅਸਲ ਹੱਲ। ਯਸੂ ਉਹਨੂੰ ਆਖਿਆ, ਮੈਂ ਹੀ ਰਾਹ ਅਤੇ ਸੱਚਾਈ ਅਤੇ ਜ਼ਿੰਦਗੀ ਹਾਂ, ਮੇਰੇ ਬਿਨਾਂ ਕੋਈ ਬਾਪ ਦੇ ਕੋਲ ਨਹੀਂ ਆਉਂਦਾ। ਯੋਹੰਨਾ 14:6। ਸਾਡੇ ਗੁਨਾਹਾਂ ਦੀ ਵਜ੍ਹਾ ਤੋਂ ਰੱਬ ਨਾਲ ਜੁਦਾਈ ਦਾ ਬਾਈਬਲ ਦਾ ਹੱਲ ਵੱਖਰਾ ਹੈ। ਦੂਜੇ ਮਜ਼ਹਬ ਸਾਥੋਂ ਮੁਤਾਲਬਾ ਕਰਦੇ ਨੇ ਕਿ ਅਸੀਂ ਆਪਣੇ ਗੁਨਾਹਾਂ ਦੇ ਨਾਲ ਅਬਦੀਅਤ ਦਾ ਸਾਹਮਣਾ ਕਰੀਏ, ਇਸ ਉਮੀਦ 'ਤੇ ਕਿ ਜਿਹੜਾ ਵੀ ਰੱਬ ਹੋਵੇ ਉਸ ਸਾਡੇ ਗੁਨਾਹਾਂ ਨੂੰ ਨਜ਼ਰ ਅੰਦਾਜ਼ ਕਰ ਦੇਗਾ। ਯਸੂ ਦਾ ਤਰੀਕਾ ਇਸ ਲਿਹਾਜ਼ ਤੋਂ ਵੱਖਰਾ ਹੈ ਕਿ ਸਾਡੇ ਗੁਨਾਹਾਂ ਨੂੰ ਬਖਸ਼ਿਆ ਹੈ, ਸਾਨੂੰ ਧੋ ਕੇ ਸਾਫ਼ ਕਰ ਦਿੱਤਾ ਹੈ, ਫਿਰ ਅਸੀਂ ਆਪਣੇ ਗੁਨਾਹਾਂ ਨੂੰ ਮਿਟਾਉਣ ਦੇ ਨਾਲ ਰੱਬ 'ਤੇ ਅਬਦੀਅਤ ਦਾ ਸਾਹਮਣਾ ਕਰਦੇ ਹਾਂ, ਕਿਉਂਕਿ ਉਹ ਯਸੂ ਤੋਂ ਮੁੰਤਕਿਲ ਹੋ ਗਏ ਸਨ। ਪਤਰਸ ਰਸੂਲ ਨੇ ਆਖਿਆ, ਤੇ ਕਿਸੇ ਦੂਜੇ ਤੋਂ ਨਜਾਤ ਨਹੀਂ, ਇਹ ਇਸ ਲਈ ਪਈ ਅਸਮਾਨੋਂ ਹੇਠਾਂ ਬੰਦਿਆਂ ਨੂੰ ਕੋਈ ਹੋਰ ਨਾਂ ਦਿੱਤਾ ਨਹੀਂ ਗਿਆ ਜਿਹਦੀ ਰਾਹੀਂ ਅਸੀਂ ਨਜਾਤ ਪਾ ਸਕੀਏ। ਇਮਾਲ 4:12 ਐਤ ਪੌਲੁਸ ਰਸੂਲ ਨੇ ਲਿਖਿਆ, ਕਿਉਂ ਜੋ ਖੁਦਾ ਇੱਕੋ ਹੀ ਹੈ ਅਤੇ ਖੁਦਾ ਅਤੇ ਬੰਦਿਆਂ ਵਿੱਚ ਵਿਚੋਲਾ ਵੀ ਇੱਕੋ ਹੀ ਹੈ। ਯਾਨੀ ਯਸੂ ਮਸੀਹ ਜਿਹੜਾ ਇਨਸਾਨ ਹੈ, ਜਿਸ ਸਭਨਾਂ ਦੀ ਥਾਵੇਂ ਡੰਡ ਭਰਨ ਲਈ ਆਪਣਾ ਆਪ ਦੇ ਦਿੱਤਾ, ਭਈ ਵੇਲਿਆਂ ਸਿਰ ਉਹਦੀ ਗਵਾਹੀ ਦਿੱਤੀ ਜਾਵੇ। 1 ਤਿਮੋਥੀਅਸ 2:5-6 ਆਏ। ਯਸੂ ਦਾ ਰਾਹ ਹੀ ਅਸਲ ਹੱਲ ਏ। ਯਸੂ ਵਿੱਚ ਇਮਾਨ ਯਸੂ ਦੇ ਬਾਰੇ 'ਚ ਇਮਾਨ ਰੱਖਣ ਤੋਂ ਬਹੁਤਾ ਏ। ਖਿਆਲ ਕਰੋ ਕਿ ਤੁਸੀਂ ਇੱਕ ਹਵਾਈ ਜਹਾਜ਼ ਦੇ ਮੁਸਾਫ਼ਰ ਹੋ ਜਿਹੜਾ ਪਹਾੜਾਂ ਦੇ ਉੱਤੋਂ ਉਚਾਈ ਉੱਤੇ ਉੱਡ ਰਿਹਾ ਏ। ਜਦ ਅਚਾਨਕ ਇੰਜਣ ਫਟਣ ਲੱਗਦਾ ਏ ਔਰ ਫੇਲ ਹੋ ਜਾਂਦਾ ਏ, ਤਿਆਰਾ ਇੱਕ ਖੌਫਨਾਕ ਹਾਦਸੇ ਵੱਲ ਉੱਤਰ ਰਿਹਾ ਏ। ਪਾਇਲਟ ਹਰ ਕਿਸੇ ਨੂੰ ਪੈਰਾਸ਼ੂਟ ਤੇ ਪਟਾ ਬੰਨਣੇ ਔਰ ਖੁੱਲ੍ਹੇ ਬੂਹੇ ਤੋਂ ਜਹਾਜ਼ ਤੋਂ ਬਾਹਰ ਨਿਕਲਣ ਦੀ ਹਦਾਇਤ ਕਰਦਾ ਏ। ਤੁਸੀਂ ਪੈਰਾਸ਼ੂਟ ਬਾਰੇ ਜਾਣਦੇ ਹੋ, ਤੁਸਾਂ ਨੇ ਉਹਨੂੰ TV ਉੱਤੇ ਵੇਖਿਆ ਏ, ਪਰ ਹੁਣ ਇਹ ਵੱਖਰੀ ਏ। ਇਸ ਹਵਾਈ ਜਹਾਜ਼ ਦੇ ਖੁੱਲ੍ਹੇ ਬੂਹੇ ਤੋਂ ਬਾਹਰ ਨਿਕਲਣ ਲਈ ਪੈਰਾਸ਼ੂਟ ਬਾਰੇ ਵਿੱਚ ਇਮਾਨ ਰੱਖਣੇ ਤੋਂ ਬਹੁਤੇ ਦੀ ਜ਼ਰੂਰਤ ਏ। ਇਸ ਲਈ ਪੈਰਾਸ਼ੂਟ 'ਤੇ ਇਮਾਨ ਰੱਖਣੇ ਦੀ ਜ਼ਰੂਰਤ ਹੁੰਦੀ ਹੈ। ਤੇ ਕੁਛ ਹਾਈਕਰ ਦਾ ਥੈਲਾ ਕੰਮ ਨਹੀਂ ਕਰੇਗਾ। ਤੁਸਾਂ ਦੀ ਬਕਾ ਲਈ ਸਹੀ ਪੈਰਾਸ਼ੂਟ ਦੀ ਜ਼ਰੂਰਤ ਹੈ। ਉਹਦੇ ਤੋਂ ਬਗੈਰ ਬਾਹਰ ਨਿਕਲਣਾ ਯਕੀਨੀ ਮੌਤ ਹੈ। ਪੈਰਾਸ਼ੂਟ ਨਾਲ ਬਾਹਰ ਨਿਕਲਣਾ 100% ਇਮਾਨ ਦਾ ਅਜ਼ਮ ਹੈ। ਤੁਸਾਂ ਨੂੰ ਕੋਈ ਸ਼ੱਕ ਹੋ ਸਕਦਾ ਹੈ, ਪਰ ਬਕਾ ਲਈ ਪੈਰਾਸ਼ੂਟ 'ਤੇ ਮੁਕੰਮਲ ਭਰੋਸਾ ਦੀ ਜ਼ਰੂਰਤ ਹੁੰਦੀ ਹੈ। ਯੱਸੂ ਇੱਕ ਹਕੀਕੀ ਅਬਦੀ ਪੈਰਾਸ਼ੂਟ ਹੈ। ਇਮਾਨ ਨਾਲ ਬਾਹਰ ਨਿਕਲੋ, ਉਹਦੇ 'ਤੇ ਇਮਾਨ ਰੱਖੋ।